वाहेगुरु धन श्री गुरु नानक देव जी हो दंडौत बंदन अनकवार सर्व कला समरथ डोलन तेरा खो प्रभु नानक दे कर हथ फिरत फिरत प्रव्याया परया तो शरणाय नानक की प्रभ बेनती अपनी पलती लाए मैं नहीं कछ हाँ नहीं कछ आए न मोरा अवसर लज्जा राज मैं सदना जन तेरा अनाथ विचारा कब नहीं अनाथ
Thank you.
नाथ विचारा कवन मूल ते मानुख करिया एहो प्रभाव तुम्हारा जी प्राण सर्व के दाता गुण कहे न जाहे अपारा सबके प्रीतम सर्व प्रतपालक सर्व घटाया धारा जाहे अपारा सबके प्रीतम सर्वप्रद पालक सर्व कटाया धारा कोई न जाने तुम्हारी गत नित अपहे एक पसारा साध नाम बैठावो नानक पव सागर पार उतारा करे कर दो पव सागर पार संत देके संतानी कर दो पव सागर पार संत देके संतानी Oh, राम सागर कुमार संगत देखे संतानी करियो राम सागर कुमार संगत देखे संतानी
ਕਿਸ਼ਤੀ ਵਿੱਚ ਬਿਠਾ ਕੇ ਸਾਧ ਨਾਮ ਬਿਠਾਵੋ ਨਾਨਕ, ਮੈਨੂੰ ਉਸ ਕਿਸ਼ਤੀ ਦੇ ਵਿੱਚ ਬਿਠਾ ਦਿਓ, ਕਿਉਂਕਿ ਬਾਕੀ ਜਿਹੜੀਆਂ ਕਿਸ਼ਤੀਆਂ ਨੇ, ਨਾ ਪੰਡਤਾਂ ਦੀਆਂ, ਨਾ ਗਿਆਨੀਆਂ ਦੀਆਂ, ਨਾ ਧਿਆਨੀਆਂ ਦੀਆਂ, ਨਾ ਕਥਾਕਾਰਾਂ ਦੀਆਂ, ਨਾ ਕਿਸੇ ਹੋਰ ਦੀਆਂ ਕਿਸ਼ਤੀਆਂ ਭਵ ਸਾਗਰ ਤੋਂ ਪਾਰ ਨਹੀਂ ਲੰਘ ਸਕਦੀਆਂ, ਡੁੱਬ ਜਾਇਆ ਕਰਦੀਆਂ। ਕਿਰਪਾ ਕਰਕੇ ਮੈਨੂੰ ਉਹ ਕਿਸ਼ਤੀ ਦੇ ਦਿਓ ਜਿਹਦੇ ਵਿੱਚ ਬੈਠ ਕੇ ਮੈਂ ਭਵ ਸਾਗਰ ਤੋਂ ਪਾਰ ਹੋ ਜਾਵਾਂ, ਕਿਉਂਕਿ ਭਵ ਸਾਗਰ ਜਿਹੜਾ ਹੈ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰ ਨਹਾਰੇ, ਅਥਾਹ ਲਹਿਰ ਹੈ ਇਹ ਜਿਹਦਾ ਕੋਈ ਥਾਂ ਹੀ ਨਹੀਂ ਪੈਂਦਾ। ਅਰਦਾਸ ਕਰਦੇ ਹਾਂ ਕਿ ਹੇ ਪ੍ਰਭੂ ਮੈਨੂੰ ਇਹਦੇ ਵਿੱਚੋਂ ਉਤਾਰ ਲੈ, ਮੇਰੇ 'ਤੇ ਨਹੀਂ ਇਹ ਤਰਿਆ ਜਾਣਾ, ਬੜਾ ਮੁਸ਼ਕਿਲ ਭਵ ਸਾਗਰ, ਕਿਉਂਕਿ ਜੋ ਕੁਛ ਮੈਨੂੰ ਦਿਸਦਾ ਉਹ ਹੈ ਨਹੀਂ, ਜਿਹੜਾ ਕੁਛ ਮੈਨੂੰ ਦਿਸਦਾ ਨਹੀਂ ਹੈਗਾ ਉਹ ਹੈਗਾ। ਅਜੀਬ ਗੱਲ ਹੈ, ਕਹਾਣੀ ਐਸੀ ਹੈ ਜਿਹੜੀ ਕਥੀ ਨਹੀਂ ਜਾ ਸਕਦੀ, ਅਤੇ ਇਹਦੇ 'ਚੋਂ ਤਰਿਆ ਕਿਵੇਂ ਜਾਵੇ। ਸੋ ਉਹ ਕੇਵਲ ਇੱਕੋ ਹੀ ਰਸਤਾ ਦੱਸਿਆ ਕਿ ਇਹ ਆਵਾਜ਼ ਨਾ ਗੁੰਜਦੀ ਹੈ ਨਾਲ, ਕਿ ਸਾਧੂਆਂ ਦੀ ਸੰਗਤ ਮਿਲ ਜਾਵੇ, ਬੰਦਗੀ ਕਰਨ ਵਾਲੇ ਮਹਾਂਪੁਰਸ਼ਾਂ ਦੀ ਸੰਗਤ ਮਿਲ ਜਾਵੇ, ਉਸ ਅਵਸਥਾ ਵਾਲਿਆਂ ਦੀ ਸੰਗਤ ਮਿਲ ਜਾਵੇ ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇ ਆ, ਭੇਦ ਨਾ ਜਾਣੋ ਮੂਲ ਸਾਈਂ ਦੇ, ਜਿਨ੍ਹਾਂ ਦੇ ਵਿੱਚ ਤਾਂ ਪਰਮੇਸ਼ੁਰ 'ਚ ਫਰਕ ਨਾ ਨਜ਼ਰ ਆਉਂਦਾ ਹੋਵੇ, ਪੂਰਨ ਮਹਾਂਪੁਰਸ਼ ਹੋਣ। ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ੁਰ। ਸੰਤ ਅਨੰਤ ਹੈ ਨਾ ਹੀ ਅੰਤਰ, ਜਿਨ੍ਹਾਂ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ ਉਹਨਾਂ ਦੀ ਮੈਨੂੰ ਸੰਗਤ ਦੇ ਦੇ, ਕਿਉਂਕਿ ਉਹਨਾਂ ਦੀ ਬੋਲੀ ਮੈਂ ਸਮਝ ਲਵਾਂਗਾ, ਉਹ ਮੈਨੂੰ ਜਾਣ ਜਾਣਗੇ ਵੀ ਕਿੱਥੇ ਕੁ ਮੈਂ ਹੈਗਾ, ਮੈਨੂੰ ਕਿਹੜੀ ਕਿਹੜੀ ਪੜ੍ਹਾਈ ਦੀ ਲੋੜ ਹੈ, ਕਿਹੜੀ ਕਿਹੜੀ ਕਿਤਾਬ ਪੜ੍ਹਨੀ ਚਾਹੀਦੀ ਹੈ, ਕਿਹੜੇ ਸਬਜੈਕਟ ਦੇ ਵਿੱਚ ਮੈਂ ਕਮਜ਼ੋਰ ਹਾਂ, ਮੈਨੂੰ ਉਹ ਨਿਗਾ ਦੇਣਗੇ। ਸੋ ਸੰਗਤ ਬਹੁਤ ਜ਼ਰੂਰੀ ਹੈ। ਸੋ ਆਪ ਸਾਰੇ ਘਰਾਂ ਤੋਂ ਗੁਰੂ ਮਹਾਰਾਜ ਦੀ ਪ੍ਰੇਰਨਾ ਦੇ ਸਦਕੇ ਬੈਠੇ ਹੋ। ਪਿਛਲੀ ਵਾਰੀ ਇੱਕ ਬੇਨਤੀ ਕੀਤੀ ਗਈ ਸੀ, ਆਪਾਂ ਵਿਚਾਰ ਕੀਤੀ ਗਈ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੂਸਰੀ ਉਦਾਸੀ ਤੋਂ ਬਾਅਦ ਬੜੇ ਲੰਮੇ ਸਮੇਂ 12 ਸਾਲ ਤੋਂ ਬਾਅਦ ਆਪ ਘਰ ਆਏ। ਬੜਾ ਵੈਰਾਗ ਸੀ ਸਾਰਿਆਂ ਦੇ ਹਿਰਦਿਆਂ ਦੇ ਅੰਦਰ। ਮਾਤਾ ਜੀ ਨੂੰ ਬਹੁਤ ਵੈਰਾਗ ਦੇ ਅੰਦਰ ਭੇਜ ਗਏ। ਪਿਤਾ ਪਹਿਲਾਂ ਕੌੜੀਆਂ ਗੱਲਾਂ ਕਿਹਾ ਕਰਦਾ ਸੀ, ਪਰ ਐਤਕੀ ਕੁਛ ਨਹੀਂ ਕਿਹਾ, ਕੋਈ ਗੱਲ ਨਹੀਂ ਕਹੀ। ਇੰਨਾ ਹੀ ਕਿਹਾ ਵੀ ਤੁਸੀਂ ਚੰਗਾ ਖਾ ਲਓ, ਚੰਗਾ ਪਹਿਨ ਲਓ, ਚੰਗੀ ਸਵਾਰੀ 'ਤੇ ਚੜ੍ਹ ਜਾਓ, ਚੰਗਿਆਂ ਘਰਾਂ 'ਚ ਰਹੋ। ਦਰ ਬਦਰ ਫਿਰਦੇ ਪਏ ਹੋ ਤੁਸੀਂ, ਖਾਣ ਨੂੰ ਮਿਲਦਾ ਹੈ, ਕਦੇ ਕੁਛ ਨਹੀਂ ਮਿਲਦਾ। ਉਹ ਗੁਰੂ ਨਾਨਕ ਪਾਤਸ਼ਾਹ ਨੇ ਸਾਰੇ ਉੱਤਰ ਦੇਣ ਤੋਂ ਬਾਅਦ ਬੇਨਤੀ ਕਰਕੇ ਆਪ ਨੂੰ ਘਰ ਲਏ ਹੈ। ਉਸ ਵੇਲੇ ਪਿਤਾ ਜੀ ਆਪਦੇ ਹਿਸਾਬ ਦੇ ਨਾਲ ਜਿਵੇਂ ਦੁਨੀਆਦਾਰਾਂ ਨੂੰ ਗੱਲਬਾਤ ਕਰਨੀ ਆਉਂਦੀ ਹੈ ਜਾਂ ਕਰਦੇ ਨੇ, ਉਸਦੇ ਹਿਸਾਬ ਨਾਲ ਕਹਿਣ ਲੱਗੇ, ਹੇ ਬੇਟਾ ਨਾਨੇ, ਦੁਨੀਆ ਵੱਲ ਤੂੰ ਦੇਖ, ਲੋਕ ਪੁੱਤਰਾਂ ਦੇ ਵਾਸਤੇ ਬੜੇ ਬੜੇ ਜਫਰ ਜਾਲਦੇ ਆ, ਜਿਹਦੇ ਪੁੱਤਰ ਨਹੀਂ ਹੁੰਦਾ ਉਹ ਥਾਂ ਥਾਂ 'ਤੇ ਜਾ ਕੇ ਸੁੱਖਣਾ ਸੁੱਖਦੇ ਨੇ, ਬੜੇ ਬੜੇ ਤਪ ਕਰਦੇ ਹੈ, ਦਾਨ ਕਰਦੇ ਨੇ। ਕਾਹਦੇ ਵਾਸਤੇ ਕਰਦੇ ਨੇ? ਕਿ ਪੁੱਤਰ ਦਾ ਧਰਮ ਹੋਇਆ ਕਰਦਾ ਮਾਂ ਬਾਪ ਨੂੰ ਸੰਭਾਲਣਾ ਬੁਢਾਪੇ ਦੇ ਅੰਦਰ। ਸਾਡੀ ਜਿਹੜੀ ਸੰਸਕ੍ਰਿਤੀ ਹੈ, ਸਮਾਜ ਹੈ ਭਾਰਤ ਵਰਸ਼ ਦੀ, ਉਹਦੇ 'ਚ ਇਹ ਹੈ ਕਿ ਪਹਿਲਾਂ ਜਦ ਤੱਕ ਪੁੱਤਰ ਦੀ ਸ਼ਾਦੀ ਨਹੀਂ ਹੁੰਦੀ ਅਤੇ ਕਿਸੇ ਕਾਰੋਬਾਰ 'ਤੇ ਨਹੀਂ ਲੱਗਦਾ, ਉਨੀ ਦੇਰ ਤੱਕ ਮਾਂ ਬਾਪ ਦਾ ਇਹ ਧਰਮ ਹੋਇਆ ਕਰਦਾ ਕਿ ਪੁੱਤਰ ਨੂੰ ਚੰਗਾ ਪੜ੍ਹਾ ਲਿਖਾ ਕੇ, ਕਾਬਲ ਬਣਾ ਕੇ, ਸਮਾਜ ਦੇ ਫਿੱਟ ਬਣਾ ਕੇ ਉਸਨੂੰ ਉਹਦੇ ਜੀਵਨ ਨਈਆ ਦੇ ਵਿੱਚ ਉਸਨੂੰ ਬਿਠਾਓ। ਅਤੇ ਪੁੱਤਰ ਦਾ ਇਹ ਧਰਮ ਹੋਇਆ ਕਰਦਾ ਕਿ ਜਦੋਂ ਮਾਂ ਬਾਪ ਬਿਰਧ ਹੋ ਜਾਣ, ਉਸ ਵੇਲੇ ਉਹਨਾਂ ਨੂੰ ਬੜੀ ਚਾਹ ਹੋਇਆ ਕਰਦੀ ਹੈ, ਬੜੀ ਲੋਚਾ ਹੋਇਆ ਕਰਦੀ ਹੈ ਕਿ ਸਾਡੇ ਘਰ ਸਾਡੇ ਪੁੱਤਰ ਦੀ ਵੇਲ ਵਧੇ ਅਤੇ ਭੋਲੇ ਭਾਲੇ ਬੱਚੇ ਸਾਡੇ ਪਰਿਵਾਰ ਵਿੱਚ ਆਉਣ। ਪੁੱਤਰ ਰੁਝੇਵਿਆਂ ਵਿੱਚ ਹੋ ਜਾਂਦਾ, ਟਾਈਮ ਘੱਟ ਰਹਿ ਜਾਂਦਾ, ਉਧਰੋਂ ਬੁਢਾਪੇ ਜਾ ਜਾਂਦੇ ਨੇ, ਉਹਨਾਂ ਨੂੰ ਲੋੜ ਹੁੰਦੀ ਹੈ ਕਿਸੇ ਦਰਦ ਵਾਲੇ ਦੀ, ਕਿਸੇ ਪਿਆਰ ਵਾਲੇ ਦੀ। ਤੋ ਆਪਣੇ ਪੋਤੇ ਪੋਤਰਿਆਂ ਦੇ ਨਾਲ ਉਹ ਆਪਣਾ ਸਮਾਂ ਬਤੀਤ ਕਰਦੇ ਨੇ, ਕਿਉਂਕਿ ਉਹ ਨਿਰਛਲ ਹੁੰਦੇ ਨੇ, ਕੋਈ ਰਾਗ ਦੁਆਇਸ਼ ਉਹਨਾਂ 'ਚ ਨਹੀਂ ਹੋਇਆ ਕਰਦੀ। ਸੋ ਆਪਣੇ ਪੁੱਤਰ ਨੂੰ ਵੀ ਕੋਲ ਦੇਖਣਾ ਚਾਹੁੰਦੇ ਨੇ ਤਾਂ ਕਿ ਬੁਢਾਪੇ ਦੇ ਵਿੱਚ ਸੰਭਾਲੇ। ਉਸ ਵੇਲੇ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਦੱਸਿਆ ਕਿ ਦੇਖ ਬੇਟਾ, ਕਿੰਨੇ ਸਾਲ ਹੋ ਗਏ ਤੈਨੂੰ ਬਾਹਰ ਗਏ, ਅਤੇ ਅਸੀਂ ਇਕੱਲੇ ਹਾਂ, ਇਹ ਆਈਸੋਲੇਟਡ ਹਾਂ, ਆਈਸੋਲੇਸ਼ਨ ਜਿਹੜੀ ਹੈ ਸਾਡੇ ਉੱਤੇ ਬੜਾ ਭਾਰਾ ਅਸਰ ਕਰ ਰਹੀ ਹੈ। ਜਿੰਨੇ ਸਾਡੇ ਅਰਾਊਂਡ ਅੜੋਸ ਪੜੋਸ ਦੇ ਨੇ ਉਹ ਸਾਰੇ ਆਪਣੇ ਬੱਚਿਆਂ 'ਚ ਬੈਠਦੇ ਨੇ, ਰਾਤ ਨੂੰ ਪਰਿਵਾਰ ਇਕੱਠਾ ਹੁੰਦਾ, ਕਮਾਈ ਕਰਨ ਵਾਲੇ ਬੱਚੇ ਆ ਕੇ ਦੱਸਦੇ ਨੇ ਕਿ ਪਿਤਾ ਜੀ ਅੱਜ ਆਹ ਕੰਮ ਮੈਂ ਕਰਿਆ, ਆਹ ਕਮਾਈ ਕਰੀ, ਆਹ ਵਪਾਰ ਕਰਿਆ। ਦੁੱਖ ਸੁੱਖ ਦੇ ਸਾਂਝੀ ਹੁੰਦੇ ਨੇ, ਇੱਕ ਦੂਜੇ ਦੇ ਦਰਦ ਨੂੰ ਜਾਣਨ ਦਾ ਯਤਨ ਕਰਦੇ ਨੇ। ਬੇਟਾ, ਤੇਰੀ ਮਾਤਾ ਅਤੇ ਮੈਂ ਅਸੀਂ ਬਿਲਕੁਲ ਇਕੱਲੇ ਹਾਂ, ਆਈਸੋਲੇਸ਼ਨ ਹੈ। ਵੱਡੀ ਭੈਣ ਦੇ ਤੇਰੀ ਦਾ ਵਿਆਹ ਹੋ ਗਿਆ ਅਤੇ ਉਹ ਤਾਂ ਆਪਣੇ ਸਸੁਰਾਲ ਰਹਿੰਦੀ ਹੈ ਅਤੇ ਅਸੀਂ ਇੱਥੇ ਇਕੱਲੇ ਹਾਂ। ਇਕੱਲਤਾ ਦਾ ਦੁੱਖ ਦੇਖ ਲਓ ਕਿੰਨਾ ਹੋਇਆ ਕਰਦਾ ਹੈ, ਵੀ ਉਹ ਸਾਨੂੰ ਦੁੱਖ ਬੜਾ ਭਾਰਾ ਤੰਗ ਕਰਦਾ। ਦੂਸਰਾ ਇਹ ਹੈ ਕਿ ਪੁੱਤਰਾਂ ਦੇ ਪਿਆਰ ਤੋਂ ਬਗੈਰ, ਮਾਪਿਆਂ ਦੇ ਪਿਆਰ ਤੋਂ ਬਗੈਰ ਇਹ ਜੀਵਨ ਸੁੰਨਾ ਹੋ ਜਾਂਦਾ, ਇਹਦੇ ਸਾਰੇ ਸੈੱਲ ਜਿਹੜੇ ਨੇ ਬੋਡੀ ਦੇ ਖੁਸ਼ਕ ਹੋ ਕੇ ਮਰਨੇ ਸ਼ੁਰੂ ਹੋ ਜਾਂਦੇ ਨੇ। ਉਹ ਪਰਮੇਸ਼ਰ ਨੇ ਹੀ ਮੋਹ ਪੈਦਾ ਕੀਤਾ, ਕੁਰਬਾਨ ਕੀਤਾ ਤੁਸੀਂ ਬੇਟੋਂ ਜਿਨ ਮੋਹ ਮਿੱਠਾ ਲਾਇਆ। ਮਹਾਰਾਜ ਕਹਿੰਦੇ ਕੁਰਬਾਨ ਹੈ ਜਿਨ੍ਹਾਂ ਨੇ ਮੋਹ ਨੂੰ, ਭਾਵੇਂ ਮੋਹ ਬਹੁਤ ਬੁਰੀ ਚੀਜ਼ ਹੈ, ਹੱਥ ਤੋਂ ਜਾ ਰਹੇ ਇਹ ਬਾਰ ਬਾਰ ਜੀਵ ਨੂੰ ਜੰਮਣ ਮਰਨ ਦੇ ਚੱਕਰ 'ਚ ਪਾਉਂਦੀ ਹੈ, ਪਰ ਫਿਰ ਮਿੱਠਾ ਲੱਗਦਾ। ਮਾਇਆ ਭਾਵੇਂ ਜ਼ਹਿਰੀਲੀ ਹੈ ਪਰ ਇਹ ਮਿੱਠੀ ਲੱਗਦੀ ਹੈ। ਸਾਰੀ ਦੁਨੀਆ ਹੀ ਮਾਇਆ 'ਚ ਪਰਚੀ ਪਈ ਹੈ ਇਸ ਮਿੱਠੀ 'ਚ। ਅਤੇ ਮੋਹ ਦੇ ਨਾਲ ਕਹਿੰਦੇ ਪੁੱਤਰ ਆਉਂਦਾ ਜਾਂਦਾ ਜਾਂ ਬਾਹਰੋਂ ਆਵੇ ਤਾਂ ਵੀ ਅਸੀਂ ਦੇਖੀਏ, ਤੇਰਾ ਵਪਾਰ ਵੱਧਦਾ ਦੇਖੀਏ, ਤੇਰਾ ਕਾਰੋਬਾਰ ਵੱਧਦਾ ਦੇਖੀਏ, ਤੈਨੂੰ ਪਰਿਵਾਰ 'ਚ ਬੈਠੇ ਦੇਖੀਏ। ਸੋ ਹੁਣ ਤੂੰ ਐਸਾ ਕਰਕੇ ਸਾਡੇ ਕੋਲ ਰਹਿ, ਜਿਹਾ ਜਿਹਾ ਤੇਰਾ ਮਨ ਕਰਦਾ ਉਹੋ ਜਿਹਾ ਖਾ। ਬਥੇਰਾ ਧਨ ਮੈਂ ਇਕੱਠਾ ਕਰ ਲਿਆ, ਜ਼ਮੀਨ ਬਥੇਰੀ ਹੈ, ਪਸ਼ੂ ਬਥੇਰੇ ਨੇ, ਕਾਰੋਬਾਰ ਬਥੇਰਾ, ਮਾਣ ਇੱਜ਼ਤ ਬਹੁਤ ਹੈ, ਅਤੇ ਤੇਰੀ ਵੀ ਇਸ ਤੋਂ ਕਿਤੇ ਵੱਧ ਕੇ ਇੱਜ਼ਤ ਅਤੇ ਮਾਣ ਤੇਰਾ ਹੋਵੇਗਾ। ਅਤੇ ਤੂੰ ਹੁਣ ਜਾ ਨਾ, ਜੇ ਤਾਂ ਕੋਈ ਕੰਮ ਨਹੀਂ ਨਾ ਕਰਨਾ ਤਾਂ ਤੂੰ ਐਂ ਕਰਿਆ ਕਰ, ਜਿੱਥੇ ਤੇਰਾ ਜੀ ਕਰਦਾ ਬੈਠਾ ਰਿਹਾ ਕਰ। ਦਿਨ ਵਿੱਚ ਜੰਗਲ ਚਲਿਆ ਗਿਆ, ਉੱਥੇ ਭਜਨ ਬੰਦਗੀ ਕਰੀ, ਰਾਤ ਨੂੰ ਆ ਗਿਆ, ਇੱਕ ਵਾਰੀ ਸਾਨੂੰ ਦਰਸ਼ਨ ਜ਼ਰੂਰ ਦੇ ਦਿਆ ਕਰ। ਅਤੇ ਅਸੀਂ ਸੁਣਿਆ ਕਿ ਤੇਰੇ ਦਰਸ਼ਨ ਕਰਨ ਵਾਸਤੇ ਦੁਨੀਆ ਦੂਰ ਦੂਰ ਤੋਂ ਆਉਂਦੀ ਹੈ, ਪਰ ਅਸੀਂ ਤੇਰੇ ਮਾਤਾ ਪਿਤਾ ਹੋ ਕੇ ਵੀ ਤੇਰੇ ਦਰਸ਼ਨ ਤੋਂ ਵਾਂਝੇ ਰਹਿੰਦੇ ਹਾਂ। ਇਸ ਤਰ੍ਹਾਂ ਮੋਹ ਦੀਆਂ ਗੱਲਾਂ ਜਿਸ ਵਾਰ ਗੁਰੂ ਨਾਨਕ ਪਾਤਸ਼ਾਹ ਸੁਣਦੇ ਨੇ, ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਪਿਤਾ ਜੀ ਇਹ ਜਿਹੜਾ ਸੰਸਾਰ ਹੈ ਨਾ, ਇਹਨੂੰ ਸਮਝਣ ਦਾ ਯਤਨ ਕਰੋ। ਕਹਿੰਦੇ ਜਿਹੜੀ ਆਪਣੀ ਮੱਤ ਹੈ ਇਹ ਤਾਂ ਹੈਗੀ ਕਿਸ਼ਤੀ, ਇਹ ਜਿਹੜਾ ਮਾਲ ਧਨ ਪ੍ਰੋਪਰਟੀਆਂ ਸਮਾਜ ਪਰਿਵਾਰ ਮੋਹ ਹੈ, ਇਹਦੇ ਵਿੱਚ ਚੀਜ਼ਾਂ ਪੈ ਜਾਂਦੀਆਂ ਨੇ ਭਾਰੀਆਂ। ਅਤੇ ਇਹ ਇੱਕ ਨਦੀ ਚੱਲਦੀ ਹੈ ਮੋਹ ਦੀ ਅਤੇ ਦਰਬ ਦੀ, ਮਾਇਆ ਦੀ ਨਦੀ ਚੱਲ ਰਹੀ ਹੈ, ਜਿਹਦੇ 'ਚ ਸੁਰਤ ਦੀ ਕਿਸ਼ਤੀ ਪਾ ਕੇ ਪਾਰ ਲੰਘਣਾ। ਪਰ ਇਸ ਨਦੀ ਦੇ ਵਿੱਚ ਬਹੁਤ ਖਤਰਨਾਕ ਚੀਜ਼ਾਂ ਨੇ, ਅਤੇ ਇਹਦੇ ਵਿੱਚ ਬੜੇ ਬੜੇ ਮਗਰਮੱਛ ਨੇ ਆਸਾ ਅਤੇ ਅੰਦੇਸ਼ਾ ਦੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਚੁਗਲੀ ਦੀਆਂ ਬੜੀਆਂ ਬੜੀਆਂ ਘੁੰਮਣ ਕੇਰੀਆਂ, ਜਿਨ੍ਹਾਂ ਦੇ ਵਿੱਚ ਜੇ ਕਿਸ਼ਤੀ ਫਸ ਜਾਵੇ ਡੁੱਬ ਜਾਇਆ ਕਰਦੀ ਹੈ। ਦੂਸਰਾ, ਪਿਤਾ ਜੀ ਕਿਸ਼ਤੀ ਭਰੀ ਹੋਈ ਹੈ ਅਤੇ ਜੇ ਪਾਣੀ ਦੀਆਂ ਛੱਲਾਂ ਕਿੱਡੀਆਂ ਉੱਚੀਆਂ ਉੱਚੀਆਂ ਆ ਰਹੀਆਂ, ਜੇ ਬੈਲੈਂਸ ਸਹੀ ਨਾ ਰਹੇ ਤਾਂ ਕਿਸ਼ਤੀ 'ਚ ਪਾਣੀ ਪੈ ਜਾਵੇ ਤਾਂ ਕਿਸ਼ਤੀ ਡੁੱਬ ਜਾਂਦੀ ਹੈ। ਸੋ ਇਹ ਲੰਘਦੀ ਨਹੀਂ ਪਾਰ, ਡੁੱਬ ਜਾਂਦੀ ਹੈ ਰਾਹ 'ਚ। ਅਤੇ ਇਹਨੂੰ ਮਲਾਹ ਚਾਹੀਦਾ ਕੋਈ ਪੂਰਾ, ਉਹ ਪੂਰਾ ਮਲਾਹ ਇਸ ਨੂੰ ਸੁਚੇਤ ਰਹਿ ਕੇ ਪਾਰ ਲੰਘਾਉਂਦਾ। ਪਾਰਲਾ ਜਿਹੜਾ ਕਿਨਾਰਾ ਹੈ, ਇੱਧਰਲਾ ਕਿਨਾਰਾ ਤਾਂ ਹੈ ਦਲਦਲ ਦਾ, ਫਸਣ ਦਾ, ਦੁੱਖਾਂ ਦਾ, ਅੰਦੇਸ਼ਿਆਂ ਦਾ, ਘਾਟਿਆਂ ਦਾ, ਚਿੰਤਾਵਾਂ ਦਾ। ਇਸ ਕਿਨਾਰੇ 'ਚੋਂ ਲੰਘ ਕੇ ਅਸੀਂ ਕਿਸ਼ਤੀ ਵਿੱਚ ਬੈਠ ਕੇ ਪਾਰ ਲੰਘਣਾ ਚਾਹੁੰਦੇ ਹਾਂ, ਪਰ ਜਿਹੜਾ ਪਾਰ ਦਾ ਕਿਨਾਰਾ ਹੈ ਪਿਤਾ ਜੀ, ਉਹ ਆਤਮ ਸੂਝ ਦਾ ਕਿਨਾਰਾ ਹੈ। ਇੱਧਰ ਦੁਨੀਆ ਦੀ ਦਲਦਲ ਹੈ, ਉੱਧਰ ਆਤਮ ਸੂਝ ਦਾ ਬਹੁਤ ਹੀ ਸੁੰਦਰ ਕਿਨਾਰਾ ਹੈ। ਜੇ ਤਾਂ ਇਹ ਪਾਰ ਲੰਘ ਗਏ, ਆਤਮ ਸੂਝ ਸਾਨੂੰ ਪ੍ਰਾਪਤ ਹੋ ਗਈ, ਤਾਂ ਅਸੀਂ ਜਨਮ ਜਿੱਤ ਲਿਆ। ਜੇ ਨਾ ਪ੍ਰਾਪਤ ਹੋਵੇ ਤਾਂ ਜੀਵ ਜਿਹੜਾ ਹੈ ਉਹ ਜੰਮਦਾ ਅਤੇ ਮਰਦਾ ਰਹਿੰਦਾ, ਮੁੜ ਮੁੜ ਕੇ ਜੰਮਦਾ, ਮੁੜ ਮੁੜ ਕੇ ਮਰਦਾ। ਸੋ ਇਹ ਮੋਹ ਦਾ ਜਿਹੜਾ ਜਾਲ ਹੈ, ਇਹ ਠੀਕ ਉਸੇ ਤਰ੍ਹਾਂ ਨਾਲ ਜੀਵ ਨੂੰ ਫਸਾਉਂਦਾ ਜਿਸ ਤਰ੍ਹਾਂ ਦੇ ਨਾਲ ਮੱਛੀ ਨੂੰ ਬੱਧਕ ਦਾ ਲਾਇਆ ਹੋਇਆ ਜਾਲ ਫਸਾ ਲਿਆ ਕਰਦਾ। ਤੇ ਗੁਰੂ ਮਹਾਰਾਜ ਉਹਦੇ ਬਾਰੇ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਹਨ।
ਭੋਲੀ ਮੱਛਲੀਏ ਤੈਂ ਜਾਲ ਨਾ ਜਾਇਆ, ਭੋਲੀ ਮੱਛਲੀਏ ਤੈਂ ਜਾਲ ਜਾਣ ਨਾ ਜਾਣਿਆ।
Thank you.
ਆਸਾ ਪਵੇ ਚਿੰਤਾ ਜਾਲ ਤੇਰੇ ਕਾਲ ਨਹੀਂ ਗਿਰੇ
ਜਿਉਂ ਮੱਛੀ ਤਿਉਂ ਮਾਨਸਾ ਪਵੇ ਚਿੰਤਾ ਜਾ।